ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਚੌਥਾ ਘਰ ਸਤਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਣ ਕਹ ਕਹ ਗਾਵਾ ਤੂੰ ਸਾਹਿਬ ਗੁਣ ਨਿਧਾਨਾ ਤੁਮਰੂ ਮਹਿਮਾ ਵਰਨਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਕਵਨ ਗੁਣ ਕਹ ਕਹ ਗਾਵਾਂ ਤੂੰ ਸਾਹਿਬ ਗੁਣ ਨਿਧਾਨਾ ਤੁਮਰੀ ਮਹਿਮਾ ਵਰਨਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਸਾਹਿਬ ਮੈਂ ਤੁਝ ਬਿਨ ਅਵਰ ਨ ਕੋਈ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਝ ਅੱਗ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨੰਤੀ ਮੇਰਾ ਦੁੱਖ ਸੁੱਖ ਤੁਝੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀ ਜਾ ਬੱਕਰੀ ਸਿੰਘ ਇੱਕ ਤੈ ਥਾਏ ਰੱਖ ਮਨ ਹਰ ਜਪ ਭ੍ਰਮ ਭਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੈ ਤਿਉ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਣਿਆ ਮਾਨ ਦਿਵਾਏ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੈ ਤਿਉਂ ਨਾਨਕ ਸਾਧ ਜਨਾ ਜਗਤ ਆਨ ਸਭ ਪੈਰੀ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤ ਸ਼ਤਬ ਤਖਤ ਦੇ ਮਾਲਕ ਦੋ ਜਹਾਂ ਵਾਲੀ ਗਰੀਬਨ ਵਾਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਗੋਦ ਅੰਦਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਆਪ ਸੰਗਤਾਂ ਜ਼ਿੰਦਗੀ ਦੇ ਰਜੋਹੀਆਂ ਵਿੱਚੋਂ ਸਮਾਂ ਕੱਢ ਕੇ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਸਮੁੱਚੀ ਕਾਇਨਾਤ ਲਈ ਸਰਬ ਸਾਂਝਾ ਉਪਦੇਸ਼ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਬਖਸ਼ੇ ਹੈ ਉਸਦੀ ਵਿਚਾਰ ਸਰਵਣ ਕਰਨ ਲਈ ਹਾਜ਼ਰੀਆਂ ਭਰ ਰਹੇ ਹਾਂ ਬਦਭਾਗੇ ਹੋ ਸੱਚਖੰਡ ਵਿਖੇ ਅੰਮ੍ਰਿਤ ਵੇਲੇ ਦੋ ਵਾਰ ਹੁਕਮਨਾਮਾ ਹੁੰਦਾ ਹੈ ਅੰਮ੍ਰਿਤ ਵੇਲੇ ਜਦ ਸਤਿਗੁਰੂ ਜੀ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਹੈ ਤਾਂ ਪ੍ਰਕਾਸ਼ਮਾਨ ਹੋਣ ਸਮੇਂ ਮੁੱਖ ਵਾਕ ਸਿੰਘ ਸਾਹਿਬਾਨ ਵੱਲੋਂ ਸੁਣਾਇਆ ਜਾਂਦਾ ਸੱਚਖੰਡ ਵਿਖੇ ਬੈਠੀਆਂ ਸੰਗਤਾਂ, ਪ੍ਰਕਰਮਾਂ ਵਿਚ ਬੈਠੀਆਂ ਸੰਗਤਾਂ ਉਸ ਹੁਕਮਨਾਮੇ ਨੂੰ ਸੁਣਦੀਆਂ। ਉੱਥੇ ਦੇਸ਼ ਵਿਦੇਸ਼ ਅੰਦਰ ਚੈਨਲ ਮਾਧਿਅਮ ਰਾਹੀਂ ਹੋਰ ਬੜੇ ਤਰ੍ਹਾਂ ਦੇ ਨਾਲ ਹੁਕਮਨਾਮਾ ਸੰਗਤਾਂ ਤੱਕ ਪਹੁੰਚਦਾ ਹੈ। ਕਿਤੇ ਸੋਸ਼ਲ ਮੀਡੀਆ ਰਾਹੀਂ, ਕਿਤੇ ਰੇਡੀਓ ਰਾਹੀਂ, ਹਰ ਗੁਰਸਿੱਖ ਦੇ ਮਨ ਦੀ ਭਾਵਨਾ ਹੁੰਦੀ ਹੈ ਕਿ ਜੋ ਸੱਚਖੰਡ ਤੋਂ ਮੁੱਖ ਵਾਕ ਆਇਆ ਉਹ ਮੈਂ ਸਰਵਣ ਕਰਾਂ, ਉਸ ਮੁੱਖ ਵਾਕ ਅਨੁਸਾਰ ਮੈਂ ਆਪਣੇ ਜੀਵਨ ਦਾ ਅੱਜ ਦਾ ਜੋ ਦਿਨ ਹੈ ਉਹ ਸਤਿਗੁਰੂ ਜੀ ਦੇ ਦਿੱਤੇ ਹੋਏ ਉਪਦੇਸ਼ ਅਨੁਸਾਰ ਮੈਂ ਆਪਣਾ ਜੀਵਨ ਬਤੀਤ ਕਰਾਂ। ਭਾਵਨਾ ਵਾਲੇ ਗੁਰਸਿੱਖ ਜੇ ਪਹਿਲਾ ਵਾਲਾ ਹੁਕਮਨਾਮਾ ਨਾ ਸੁਣ ਸਕਣ ਤਾਂ ਉਹ ਹੁਕਮਨਾਮਾ ਦੁਆਰਾ ਪਾਸਾ ਕੀ ਵਾਰ ਦੀ ਸਮਾਪਤੀ ਤੋਂ ਬਾਅਦ ਵਿੱਚ ਅਰਦਾਸ ਤੋਂ ਬਾਅਦ ਦੂਸਰਾ ਹੁਕਮਨਾਮਾ ਜਦ ਲਿਆ ਜਾਂਦਾ ਤਾਂ ਸੰਗਤ ਉਹ ਹੁਕਮਨਾਮਾ ਸਰਵਣ ਕਰਦੀ ਹੈ। ਇਹੋ ਹੁਕਮਨਾਮਾ ਤੀਸਰੀ ਵਾਰ ਗੁਰਦੁਆਰਾ ਦੀਵਾਨ ਵਾਲ ਮੰਜੀ ਸਾਹਿਬ ਵਿਖੇ ਜਿਵੇਂ ਆਪ ਸੰਗਤਾਂ ਨੇ ਹੁਣੇ ਸਰਵਣ ਕੀਤਾ, ਹੁਕਮਨਾਮਾ ਜਿਸ ਦੀ ਵਿਚਾਰ ਸਾਰੀਆਂ ਸੰਗਤਾਂ ਨਾਲ ਸਾਂਝੀ ਹੁੰਦੀ ਹੈ, ਕਿਉਂਕਿ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਸ਼ਬਦ, ਉਸ ਸ਼ਬਦ ਦੀ ਵਿਚਾਰ, ਸ਼ਬਦ ਦੇ ਅਰਥ, ਸ਼ਬਦ ਦਾ ਭਾਵ, ਜੋ ਸਤਿਗੁਰੂ ਸਿਧਾਂਤ ਸਾਨੂੰ ਦ੍ਰਿੜ ਕਰਵਾਉਣਾ ਚਾਹੁੰਦੇ ਹੈ, ਵੱਖ ਵੱਖ ਗਿਆਨੀ ਸਿੰਘ, ਵਿਦਵਾਨ, ਸਮੇਂ ਸਮੇਂ ਸਿੰਘ ਸਾਹਿਬਾਨ ਆਪ ਸੰਗਤਾਂ ਨਾਲ ਸਾਂਝ ਪਾਉਂਦੇ ਹੈ। ਅੱਜ ਜੋ ਸਤਿਗੁਰੂ ਜੀ ਨੇ ਪਾਵਨ ਮੁੱਖ ਵਾਕ ਬਖਸ਼ਿਆ ਸੂਹੀ ਰਾਤਨੀ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 735 ਉੱਪਰ ਸੋਢੀ ਸੁਲਤਾਨ ਬਖਸ਼ਿਸ਼ਾਂ ਦੇ ਘਰ ਖਾਲੀਆਂ ਨੂੰ ਭਰਨ ਵਾਲੇ ਧੰਨ ਗਰੀਬਨਵਾਜ ਗੁਰੂ ਰਾਮਦਾਸ ਜੀ ਮਹਾਰਾਜ ਰਹਿਮਤਾਂ ਦੇ ਬਰਕਤਾਂ ਦੇ ਦਾਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਰਸਮਾਂ ਦਾ ਇਹ ਪਵਿੱਤਰ ਅੰਮ੍ਰਿਤ ਸ੍ਰਿਖਾ ਵਚਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਵਾਹਿਗੁਰੂ ਦੀ ਸਿਫਤ ਕਰਦੇ ਹਾਂ, ਉਹਦੇ ਗੁਣਾਂ ਦਾ ਵਰਣਨ ਕਰਦੇ ਹਾਂ। ਸਤਿਗੁਰੂ ਜੀ ਨੇ ਅਰਦਾਸ ਕਰਨੀ ਸਿਖਾ ਲਈ ਹੈ ਕਿ ਵਾਹਿਗੁਰੂ ਅੱਗੇ ਅਰਦਾਸ ਕਰੀਏ ਕਿ ਉਹ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਮੈਨੂੰ ਕੋਈ ਆਸਰਾ ਨਹੀਂ ਹੈ, ਕੋਈ ਧੋਈ ਨਹੀਂ ਹੈ, ਜਿਵੇਂ ਤੇਰਾ ਭਾਣਾ ਹੈ, ਜਿਵੇਂ ਤੇਰਾ ਹੁਕਮ ਹੈ, ਉਵੇਂ ਤੂੰ ਮੈਨੂੰ ਬਖਸ਼ ਲੈ। ਤੇਰੇ ਬੇਅੰਤ ਗੁਣ ਨੇ, ਮੈਂ ਤੇਰੇ ਕਿਹੜੇ ਕਿਹੜੇ ਗੁਣ ਦਾ ਵਰਣਨ ਕਰਾਂ, ਤੇ ਗੁਣਾਂ ਦਾ ਖਜ਼ਾਨਾ ਹੈ, ਤੇਰੀ ਮਹਿਮਾ ਨੂੰ ਇੱਕ ਜੀਵ ਨਾਲ ਕਥਨ ਨਹੀਂ ਕੀਤਾ ਜਾ ਸਕਦਾ। ਇਹ ਵਾਹਿਗੁਰੂ ਦੀ ਸਿਫਤ ਇਸ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ। ਆਓ ਪ੍ਰਾਰੰਭ ਤੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਬੁੱਧ ਅਨੁਸਾਰ ਵਿਚਾਰ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਚੌਥਾ ਘਰ ਸਤਵਾ।
ਸੋਹੇ ਰਾਗਣੀ ਦਾ ਨਾਮ ਹੈ। ਰਾਗਮਾਲਾ ਦੇ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਵਚਨ ਉੱਚਾ ਸੁਰ ਸੂਹੋ ਕੁਣ ਕੀਨੀ ਮੇਘ ਰਾਗ ਸੋ ਪੰਚੋ ਚੀਨੀ। ਇਹ ਸੂਹੀ ਸਤਿਗੁਰੂ ਜੀ ਨੇ ਰਾਗਣੀ ਦਾ ਜ਼ਿਕਰ ਕੀਤਾ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ 31 ਰਾਗ ਲਿਖੇ ਹੈ, ਭਾਵੇਂ ਰਾਗਣੀਆਂ ਨੇ ਸਾਰਿਆਂ ਨੂੰ ਰਾਗ ਦਾ ਹੀ ਦਰਜਾ ਦਿੱਤਾ। ਸੂਹੀ ਮਹੱਲਾ ਚੌਥਾ ਭਾਵ ਚੌਥੇ ਗੁਰਦੇਵ ਧੰਨ ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਹੈ। ਘਰ ਸਤਵਾਂ, ਸੱਤਵੇਂ ਘਰ ਸੁਰਤਾਲ ਅੰਦਰ ਰਾਗੀ ਸਿੰਘਾਂ ਨੂੰ ਇਹ ਸ਼ਬਦ ਗਾਇਨ ਕਰਨ ਦਾ ਸਤਿਗੁਰੂ ਜੀ ਸੰਕੇਤ ਦਿੰਦੇ ਹਨ।
ओंकार सतगुर प्रसाद।
वस्तु निर्देश मंदिर सतगुरु जी शब्द की प्रारंभता से अंकित करते हैं एक अद्वैत स्वरूप परमेश्वर वो एक है, क्योंकि समाज अंदर दुनिया अंदर गुरु नानक साहब के आगमन तो पहला यह विकार धारा से सनातनी मत के अंदर के 33 करोड़ देवते ने 9 लाख देवियां ने 11 लाख पीर पैगंबर ने, पर मेरे सतगुरु महाराज सच्चे पातशाह जी कहते नहीं भाई वो एक है, वो इनी गिणती विच नहीं, वो तो अनेक है फिर एक है। एक है सतगुरु महाराज ने सानू एक दी पूजा करन दा, पूजा अकाल दी परचा शब्द दा, दीदार खालसे दा, जागत जोत जपै निश्वासर एक दिना मन नयत नयाना, एक दी शरण किया है, एक नू मनना है, एक नू पूजना है, एक नू मनाउणा है, एक अगे झुकना है। वो एक कौन है? ओंकार। ओंकार जिहड़ा सारिआं नू पैदा भी करदा है, पैदा भी उसे दी शक्ति करदी है। एक माई जुगत व्याई तिन तेले परिवार, एक संसारी एक भंडारी एक लाई दीवान, जे तुस भावा तिवै चलावै जिव होवै फरमान। महाराज सच्चे पातशाह कहिंदे भाई उह सारिआं नू जिथे पैदा करदा फिर रिजक भी सारिआं नू दिंदा, पालना नहीं करदा। जीओ पाई पिंड जिन साजिआ, दिता पहिनण खाण, अपने दास की आप पैज राखी, नानक सद कुरबान। वो पालदा भी है, प्रति जीव पालदा, यह नहीं भी कले जिहड़े उहनू मनदे आ आस्तक ने धार्मिक ने उहनां नू पालदा, वी नास्तकां नू नहीं पालदा। वो तो अकिरत कणां नू पालदा, प्रभ नानक सद बख्शिंदा। जिहड़े नास्तक भी ने रब तो मुनकर ने अकिरत कण ने, उन्होंने भी रिजक दे रहा, उन्होंने भी सह दे रहा, उन्होंने कर्मा अनुसार वो सबना की पालना करता। फिर लयता भी आप ही करता, जे वो लयता ना करे तो इतने संसार मनुखा की इन्नी भीड़ लग जाए, मनुख नू रहन थां ना मिले। समय अनुसार मन घाले सब देस सास, मैं बदल घटन तलसार, जिन्हें गिनते सह गिनते दिते आ परमेश्वर ने, जद पूरे हो जाते फिर राणा राओ ना पोरा रंग न पाऊंगे फकीर, बारी आपो अपनी कोई ना बंदा तीर। भावें कोई भिखारी है भावें कोई बादशाह है, वो सबना फिर एक दिन अपने हुक्म दे विच लै जांदा है। इस करके एक ओंकार जो ऐसा समर्थ परमेश्वर है, उसकी प्राप्ति किवें होवे? महाराज ने संखेप विच सानू बख्शिश कर दित्ती सतगुर प्रसाद। लोगों ने बड़े मार्ग तोरे, दत्तात्रेय परमेश्वर ने संसार विच घल्लिया, उन्हें अपना मार्ग चलाया, नौ वधाउणे लोगों नू हुक्म कर दिता भी नौ वधाओ। होर बड़े पुठे सिद्धे कारज समय समय दे विच जिहड़े लोग संसार विच आए, वखरे वखरे जिन जिन तनक सिद्धन को पाए, तिन तिने अपना राह चलाए, अपना अपना राह चला लिया, अपना अपना मार्ग चला लिया। पर मेरे सतगुरु जी कहिंदे भाई सब पखंड छड के सब झूठ छड के एक वाहिगुरु की शरण में पाओ, दी प्राप्ति सतगुर प्रसाद। जिहड़ा सच्चा गुरु है, पूरा गुरु है, शब्द गुरु है, इहदी प्रसाद कृपा नाल उहदी प्राप्ति हुंदी है। गुरु कवन कवन गुण कह कह गावा, तू साहिब गुरु निधाना। वाहिगुरु तेरे केड़े केड़े गुण नूं मैं वर्णन करा, तू तां गुणा दा खजाना है। गुण शब्द दी जदों विचार करदे आं संगत दी, तो श्री गुरु ग्रंथ साहिब जी महाराज विच गुण शब्द कई अर्थां विच आए है। एक आपां टोडी राग विच ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਹੁਕਮਨਾਮਾ ਸਰਵਣ ਕਰਦੇ ਹਾਂ ਅਕਸਰ ਐਸੋ ਗੁਣਾ ਮੇਰੇ ਪ੍ਰਭ ਯਕੀਨ ਪੰਚ ਦੋਖ ਔਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ। ਉੱਥੇ ਗੁਣ ਦਾ ਅਰਥ ਹੈ ਉਪਕਾਰ। ਐਸੋ ਗੁਣ ਮੇਰੋ ਪ੍ਰਭ ਯਕੀਨ, ਮੇਰੇ ਪ੍ਰਭੂ ਵਾਹਿਗੁਰੂ ਨੇ ਮੇਰੇ ਤੇ ਐਸਾ ਉਪਕਾਰ ਕਰਤਾ। ਕੀ ਉਪਕਾਰ ਕਰਤਾ? ਪੰਚ ਦੋਖ ਔਰ ਅਹੰ ਰੋਗ ਇਹ ਤਨ ਤੇ ਸਗਲ ਦੂਰ ਕੀਨ। ਇਹ ਤਨ ਦੇ ਵਿੱਚੋਂ ਪੰਜੇ ਦੋਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਵਿਕਾਰ ਤੇ ਦੋਸ਼ ਕੱਢ ਦਿੱਤੇ, ਇਹ ਉਪਕਾਰ ਕਰ ਦਿੱਤਾ। ਉੱਥੇ ਉਪਕਾਰ ਅਰਥ ਹੈ ਗੁਣ ਦਾ। ਮਹਾਨ ਕੋਸ਼ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਗੁਣ ਦਾ ਅਰਥ ਰੱਸੀ ਵੀ ਕੀਤਾ। ਗੁਣ ਦੇ ਹੋਰ ਵੀ ਕਈ ਅਰਥ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ, ਸਭ ਗੁਣ ਤੇਰੇ ਮੈਂ ਨਾ ਹੀ ਕੋਈ। ਹੇ ਵਾਹਿਗੁਰੂ, ਜਿਤਨੇ ਵੀ ਗੁਣ ਨੇ ਉਹ ਸਾਰੇ ਤੇਰੇ ਹੈ, ਮੇਰਾ ਇੱਕ ਵੀ ਨਹੀਂ ਹੈ। ਸਭ ਗੁਣ ਤੇਰੇ ਮੈਂ ਨਾ ਹੀ ਕੋਈ, ਬਿਨ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਜੀਵਨ ਵਿੱਚ ਅਸੀਂ ਗੁਣ ਨਹੀਂ ਧਾਰਨ ਕਰਦੇ ਉਨਾ ਚਿਰ ਭਗਤੀ ਨਹੀਂ ਹੋ ਸਕਦੀ। ਮਨੁੱਖ ਦੇ ਵਿੱਚ ਨਿੰਦਿਆ ਦਾ ਔਗਣ ਹੋਵੇ, ਝੂਠ ਬੋਲਣ ਦਾ ਔਗਣ ਹੋਵੇ, ਚੁਗਲੀ ਦਾ ਔਗਣ ਹੋਵੇ, ਕ੍ਰੋਧੀ ਹੋਵੇ, ਕਾਮੀ ਹੋਵੇ, ਕਿੱਥੇ ਭਗਤੀ ਕਰੇਗਾ? ਜਿਹੜਾ ਮਨੁੱਖ ਕਾਮੀ ਹੈ ਉਹਦੀ ਸਮਾਧੀ ਨਹੀਂ ਲੱਗ ਸਕਦੀ। ਕਾਮੀ ਮਨੁੱਖ, ਵਿਕਾਰੀ ਮਨੁੱਖ ਇੱਕ ਖਿਣ ਲਈ ਵੀ ਆਪਣੇ ਮਨ ਨੂੰ ਪਛਾਂਤ ਨਹੀਂ ਕਰ ਸਕਦਾ, ਟਿਕਾ ਨਹੀਂ ਸਕਦਾ। ਉਹ ਜਦ ਵੀ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰੇਗਾ, ਮਨ ਉਸੇ ਵੇਲੇ ਵਿਕਾਰਾਂ ਵਿੱਚ ਚਲਿਆ ਜਾਂਦਾ। ਆਪਾਂ ਵੇਖਦੇ ਹਾਂ, ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਜਪਜੀ ਸਾਹਿਬ ਪੜ੍ਹ ਰਹੇ ਹੁੰਦੇ ਹਾਂ, ਬਾਣੀ ਪੜ੍ਹਦੇ ਹਾਂ ਪੜ੍ਹਦੇ ਹਾਂ, ਅਕਸਰ ਗੁਰਸਿੱਖ ਬੇਨਤੀ ਕਰਦੇ ਆ ਕਿ ਭਾਈ ਸਾਹਿਬ ਬਾਣੀ ਚ ਮਨ ਨਹੀਂ ਟਿਕਦਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਪਤਾ ਹੀ ਲੱਗਦਾ ਕਦੇ ਜਪਜੀ ਸਾਹਿਬ, ਪੜ੍ਹਦਿਆਂ ਪੜ੍ਹਦਿਆਂ ਰਹਿ ਰਹਿ ਚ ਚਲੇ ਜਾਂਦੇ ਹਾਂ। ਪੜ੍ਹਨਾ ਤਾਂ ਹੁੰਦਾ ਸੋ ਦਰ ਕੇ ਆ, ਸੋ ਕਰਕੇ ਆ, ਜਿੱਤਦਾ ਸਰਬ ਸੰਭਾਲੇ। ਪੜ੍ਹ ਜਾਂਦੇ ਹਾਂ ਸੋ ਦਰ ਤੇਰਾ ਕੇ ਆ, ਸੋ ਕਰਕੇ ਆ, ਰਹਿਰਾਸ ਪੜ੍ਹ ਜਾਂਦੇ ਹਾਂ। ਰਹਿਰਾਸ ਪੜ੍ਹਦੇ ਹਾਂ, ਸੋ ਦਰ ਤੋਂ ਬਾਅਦ ਪੜ੍ਹਨਾ ਸੁਣ ਵੱਡਾ ਅੱਖਾ ਸਭ ਕੋਈ, ਪਰ ਪੜ੍ਹ ਜਾਂਦੇ ਜਪਜੀ ਵਾਲੀ ਪੌੜੀ, ਮੁੰਡਾ ਸੰਤੋਖ ਸਰਮ ਪਦ ਪੌੜੀ। ਫਿਰ ਇੱਕਦਮ ਧਿਆਨ ਆਉਂਦਾ, ਉਸ ਵੇਲੇ ਸੁਚੇਤ ਹੋ ਕੇ ਕਹਿੰਦੇ ਉਹ ਪਤਾ ਹੀ ਨਹੀਂ ਲੱਗਿਆ, ਧਿਆਨ ਹੀ ਨਹੀਂ ਰਿਹਾ, ਇਹ ਤਾਂ ਸ਼ਾਮ ਦਾ ਸਮਾਂ ਹੈ, ਮੈਂ ਤਾਂ ਰਹਿ ਰਾਸ ਪੜ੍ਹ ਰਿਹਾ ਸੀ, ਮੈਂ ਜਪਜੀ ਸਾਹਿਬ ਚ ਚਲਿਆ ਗਿਆ, ਰਹਿ ਰਾਸ ਪੜ੍ਹਦਾ ਪੜ੍ਹਦਾ। ਉੱਥੇ ਫਿਰ ਸੁਰਤ ਆਉਂਦੀ ਹੈ ਵੀ ਮਨਾ, ਇਹ ਸੁਰਤ ਕਿਤੇ ਹੋਰ ਚਲੀ ਗਈ, ਜੇ ਤੇਰਾ ਧਿਆਨ ਕਿਤੇ ਹੋਰ ਚਲਿਆ ਗਿਆ ਸੀ। ਉੱਥੇ ਮੇਰੇ ਸਤਿਗੁਰੂ ਦਾ ਹੁਕਮ ਹੈ ਵੀ ਤੂੰ ਵਾਰ ਵਾਰ ਆਪਣੀ ਸੁਰਤ ਨੂੰ ਮੋੜ ਮੋੜ ਕੇ ਲਿਆ। ਵਿਕਾਰੀ ਮਨੁੱਖ ਦੀ ਜਿਹੜੀ ਸੁਰਤ ਹੈ ਉਹ ਵਾਰ ਵਾਰ ਵਿਕਾਰਾਂ ਵਿੱਚ ਖੁੱਭਦੀ ਹੈ, ਉਹ ਧਿਆਨ ਨਹੀਂ ਟਿਕਾ ਸਕਦਾ, ਸ਼ਾਂਤ ਨਹੀਂ ਹੋ ਸਕਦਾ। ਇਸੇ ਲਈ ਮੇਰੇ ਸਤਿਗੁਰੂ ਮਹਾਰਾਜ ਕਹਿੰਦੇ ਬਿਨ ਗੁਣ ਕੀਤੇ ਭਗਤ ਨਾ ਹੋਏ। ਜਿੰਨਾ ਚਿਰ ਅੰਦਰ ਸਤ ਸੰਤੋਖ ਦਇਆ ਧਰਮ ਇਹ ਜਿਹੜੇ ਸ਼ੁਭ ਗੁਣ ਨੇ ਇਹ ਨਹੀਂ ਆਉਂਦੇ, ਮਨੁੱਖ ਝੂਠ ਬੋਲਣਾ ਨਹੀਂ ਛੱਡਦਾ। ਸਾਰੀ ਸਾਰੀ ਜ਼ਿੰਦਗੀ ਗੁਰੂ ਨੂੰ ਮਨਾਉਂਦਿਆਂ ਹੋ ਗਏ, ਗੁਰੂ ਘਰ ਆਉਂਦਿਆਂ ਹੋ ਗਏ, ਪਰ ਔਗਣ ਅਜੇ ਛੱਡੇ ਨਹੀਂ। ਜਦ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਤਾਂ ਗੁਰੂ ਸਾਹਿਬ ਤਾਂ ਸਭ ਤੋਂ ਪਹਿਲਾਂ ਕਹਿੰਦੇ ਆ ਇੱਕ ਓਅੰਕਾਰ ਸਤ ਨਾਮ। ਸਤ ਦਾ ਭਾਵ ਹੈ ਸੱਚ, ਉਹ ਵਾਹਿਗੁਰੂ ਆਪ ਸੱਚਾ ਤੇ ਸੱਚ ਬੋਲਣ ਵਾਲਿਆਂ ਨੂੰ ਹੀ ਪਿਆਰ ਕਰਦਾ ਤੇ ਸੱਚ ਬੋਲਣ ਲਈ ਸਾਨੂੰ ਹੁਕਮ ਕਰ ਦਿੰਦਾ। ਬੋਲੀਏ ਸੱਚ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੱਚ ਬੋਲੋ। ਬੋਲੀਏ ਸੱਚ, ਝੂਠ ਧਰਮ ਨਾ ਬੋਲੀਏ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜੋ ਗੁਰ ਦੱਸੇ ਵਾਟ, ਜਿਹੜੀ ਗੁਰੂ ਵਾਟ ਗੁਰੂ ਰਾਹ ਦੱਸਦਾ ਵਾ ਉਹਦੇ ਚੱਲਣਾ। ਤੇ ਅਸੀਂ ਜ਼ਿੰਦਗੀ ਦੇ ਵਿੱਚ ਬਿਨਾਂ ਕਾਰਨ ਜ਼ਿੰਦਗੀ ਵਿੱਚ ਕਈ ਕਈ ਵਾਰੀ ਝੂਠ ਬੋਲ ਜਾਂਦੇ ਹਾਂ, ਪਤਾ ਹੀ ਨਹੀਂ ਲੱਗਦਾ ਸਾਨੂੰ। ਇੱਕ ਆਦਤ ਬਣੀ ਹੁੰਦੀ, ਇੱਕ ਸੁਭਾਅ ਬਣਿਆ ਹੁੰਦਾ। ਝੂਠ ਨੂੰ ਸ਼ਾਸਤਰਾਂ ਦੇ ਵਿੱਚ ਵਿਦਵਾਨਾਂ ਨੇ ਪਾਪ ਮੰਨਿਆ। ਝੂਠ ਬੋਲਣਾ ਪਾਪ ਹੈ। ਜਿੱਥੇ ਸੱਤ ਹੈ ਉੱਥੇ ਸੰਤੋਖ। ਸਾਡੇ ਅੰਦਰ ਸੰਤੋਖ ਨਹੀਂ ਆਇਆ, ਹਰ ਸਮੇਂ ਅਸੀਂ ਕਲਪਨਾ ਕਰਦੇ ਰਹਿੰਦੇ ਹਾਂ। ਹਰ ਸਮੇਂ ਕਲਪਨਾ ਬਣੀ ਰਹਿੰਦੀ ਹੈ ਵੀ ਇੰਨੀ ਮਾਇਆ ਇਕੱਠੀ ਹੋ ਜਾਵੇ, ਫਿਰ ਮੈਂ ਮਕਾਨ ਬਣਾਵਾਂਗਾ, ਫਿਰ ਮੈਂ ਮਕਾਨ ਦੇ ਵਿੱਚ ਆਹ ਕੁੱਲ ਕਰਾਂਗਾ। ਬੈਠਾ ਘਰੇ ਹੀ ਹੈ, ਮੰਜੇ ਤੇ ਬੈਠਾ ਹੈ, ਕਲਪਨਾ ਚੱਲ ਰਹੀ ਅੰਦਰ ਅੰਦਰ, ਇੰਨੀ ਮਾਇਆ ਹੋਰ ਇਕੱਠੀ ਕਰ ਲਵਾਂ ਜ਼ਿੰਦਗੀ ਦੇ ਵਿੱਚ, ਤਾਂ ਮੈਂ ਜ਼ਮੀਨ ਖਰੀਦ ਲਵਾਂ, ਮੈਂ ਪਲਾਟ ਖਰੀਦ ਲਵਾਂ, ਮੈਂ ਗੱਡੀ ਖਰੀਦ ਲਵਾਂ, ਫਿਰ ਮੈਂ ਆਹ ਕਰਾਂਗਾ, ਫਿਰ ਮੈਂ ਉਹ ਕਰਾਂਗਾ। ਜਦੋਂ ਖਿਆਲ ਮੁੱਕਦਾ ਹੈ, ਦੇਖਦਾ ਉੱਥੇ ਹੀ ਬੈਠਾ ਕਲਪਨਾ। ਸੇਖ ਚਿਲੀ ਮੈਨੂੰ ਕਲਪਨਾ ਕਰਦਾ ਕਰਦਾ, ਜਦੋਂ ਪ੍ਰਾਪਤੀ ਨਹੀਂ ਹੁੰਦੀ ਫਿਰ ਕਲਪਨਾ ਦੁਖੀ ਹੁੰਦਾ, ਝੁਰਦਾ। ਮਹਾਰਾਜ ਕਹਿੰਦੇ ਤੂੰ ਕਲਪਨਾ ਕਲਪਨਾ ਨਾ ਕਰ। ਜੇ ਤੂੰ ਸੁਖੀ ਹੋਣਾ ਤੂੰ ਲਾਲਚ ਛੱਡ ਕੇ, ਤ੍ਰਿਸ਼ਨਾ ਛੱਡ ਕੇ ਸੰਤੋਖ ਧਾਰ। ਜਥਾ ਲਾਲ ਤਥਾ ਸੰਤੁਸ਼ਟ। ਜੋ ਤੈਨੂੰ ਭਾਗਾਂ ਦੇ ਵਿੱਚ ਤੇਰੇ ਕਰਮਾਂ ਅਨੁਸਾਰ ਪਰਮੇਸ਼ਰ ਨੇ ਮਸਤਕ ਤੇ ਲਿਖ ਦਿੱਤਾ, ਉਹ ਤੈਨੂੰ ਪ੍ਰਾਪਤ ਹੋਵੇਗਾ ਹੀ ਹੋਵੇਗਾ। ਤੂੰ ਉੱਦਮ ਕਰ, ਉੱਦਮ ਕਰਿੰਦਿਆਂ ਜੀਓ, ਤੂੰ ਕਮਾਉਂਦਿਆਂ ਸੁੱਖ ਭੁੰਜ, ਤੂੰ ਮਿਹਨਤ ਕਰ, ਰਿਜ਼ਕ ਤੈਨੂੰ ਪਰਮੇਸ਼ਰ ਦੇਵੇਗਾ। ਤੂੰ ਦਸਾਂ ਨਾਵਾਂ ਦੀ ਕਿਰਤ ਕਰ, ਉਹ ਪਰਮੇਸ਼ਰ ਬਰਕਤ ਪਾਵੇਗਾ। ਜਦੋਂ ਝੂਠ ਦੀ ਕਮਾਈ, ਪਾਪ ਦੀ ਕਮਾਈ, ਮਹਾਰਾਜ ਸੱਚੇ ਪਾਤਸ਼ਾਹ ਬਾਣੀ ਚ ਸਾਨੂੰ ਸਿੱਖਿਆ ਦਿੰਦੇ, ਅਸੀਂ ਘਰ ਲੈ ਕੇ ਆਉਣੇ ਆ, ਉਹ ਸਗੋਂ ਜਿਹੜੀ ਹੱਕ ਦੀ ਕਮਾਈ ਹੈ ਉਹਨੂੰ ਵੀ ਖਰਾਬ ਕਰ ਦਿੰਦੀ ਹੈ, ਉਹਨੂੰ ਵੀ ਬਰਬਾਦ ਕਰ ਦਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਰੇ ਮਨ ਤੇਰੋ ਕੋਈ ਨਵੀਂ ਖਿੰਚ ਲੇ ਜਨ ਭਾਰ। ਹੇ ਮੇਰੇ ਮਨਾ, ਜਿਨ੍ਹਾਂ ਦੀ ਖਾਤਰ ਤੋਂ ਸਾਰੀ ਸਾਰੀ ਉਮਰ ਭਾਰ ਢੋਣਾ ਸਾਰੇ ਟੱਬਰ ਦਾ, ਅੰਤ ਵੇਲੇ ਕਿਸੇ ਨੇ ਸਹਾਈ ਨਹੀਂ ਹੋਣਾ ਤੇਰਾ, ਕਿਸੇ ਨੇ ਮਦਦ ਨਹੀਂ ਕਰਨੀ। ਇਹ ਜੀਵਨ ਵਿੱਚ ਗੁਣ ਧਾਰਨ ਕਰਨੇ ਆ, ਇਹ ਪਰਮੇਸ਼ਵਰ ਦੇ ਨੇ ਗੁਣ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ। ਸਤ ਸੰਤੋਖ ਦਇਆ ਧਰਮ, ਦਇਆ ਕਰਨੀ ਧਰਮ ਦਾ ਗੁਣ, ਖੇਮਾ ਅਹਿੰਸਾ ਦਇਆ ਮਰਦ ਸਤ ਬਚਨ ਧਰਮ ਜਾਣ, ਖੇਮਾ ਖਿਮਾ ਕਰ ਦੇਣਾ ਮੁਆਫ ਕਰ ਦੇਣਾ, ਅਹਿੰਸਾ ਜੀਵ ਹੱਤਿਆ ਨਾ ਕਰਨੀ, ਦਇਆ ਕਰਨੀ, ਮਰਦ ਮਿੱਠੇ ਬਚਨ ਬੋਲਣੀ, ਤਦ ਬੰਦਗੀ ਕਰਨੀ, ਗੁਰ ਸੇਵਾ ਕਪਾ ਸਿਰ ਪਾਪ ਸਾਰ ਸੇਵਾ ਕਰਨੀ। ਗਰਮੀਆਂ ਵਿੱਚ ਲੋਹ ਤੇ ਬੈਠ ਕੇ ਪ੍ਰਸ਼ਾਦੇ ਪਕਾਉਣੇ, ਭਾਂਡੇ ਮਾਂਜਣੇ, ਲੰਗਰ ਦੀਆਂ ਸੇਵਾਵਾਂ ਕਰਨੀਆਂ, ਪੱਪੜ ਝਾੜ। ਜ਼ਿੰਦਗੀ ਦੇ ਵਿੱਚ ਕਈ ਵਾਰ ਅਸੀਂ ਆਪਣੇ ਹੱਥ ਸਫਲ ਹੀ ਨਹੀਂ ਕੀਤੇ ਸੇਵਾ ਕਰਨ ਤੇ, ਕਦੇ ਜੋੜੇ ਨੀ ਝਾੜੇ ਸੰਗਤ ਦੇ, ਕਦੇ ਪੱਪੜ ਨੀ ਝਾੜੇ, ਕਦੇ ਦਰੀਆਂ ਨੀ ਝਾੜੀਆਂ। ਮਨ ਵਿੱਚ ਹੋਮਾ ਵੀ ਮੈਂ ਤਾਂ ਵੱਡਾ ਸਿੱਖ ਹਾਂ, ਮੈਂ ਸੇਵਾ ਕਿਉਂ ਕਰਾਂ। ਜਿੱਥੇ ਧੰਨ ਬਾਬਾ ਬੁੱਢਾ ਸਾਹਿਬ ਜੀ ਵੈਸੇ ਐਸੇ ਜੀਵਨ ਵਿੱਚ ਗੁਣ, ਇੰਨੀ ਨਿਮਰਤਾ। ਅੱਜ ਵੀ ਆਪਾਂ ਬਾਬਾ ਬੁੱਢਾ ਜੀ ਦੀ ਵੇਰ ਉਸ ਯਾਦ ਵਿੱਚ ਵੇਖਦੇ ਹਾਂ, ਬਾਬਾ ਬੁੱਢਾ ਜੀ ਜਿੱਥੇ ਬੈਠ ਕੇ ਆਪ ਸੇਵਾ ਕਰਦੇ ਤੇ ਸੰਗਤਾਂ ਤੇ ਕਰਾਉਂਦੇ। ਧੰਨ ਸਨ ਉਹ ਗੁਰਸਿੱਖ, ਰਹੇ ਵਿਚਾਰ, ਸਭ ਗੁਣ ਤੇਰੇ ਮੈਂ ਨਾ ਹੀ ਕੋਈ। ਵਾਹਿਗੁਰੂ, ਇਹ ਸਾਰੇ ਜਿਹੜੇ ਗੁਣ ਨੇ, ਖਿਮਾ ਅਹਿੰਸਾ ਦਇਆ ਮਰਦ ਸਤ ਬਚਨ ਤਤ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਦਾਨ, ਇਹ ਧਰਮ ਦੀਆਂ 10 ਨਿਸ਼ਾਨੀਆਂ ਨੇ। ਜਿੰਨਾ ਚਿਰ ਬੰਦੇ ਵਿੱਚ 10 ਗੁਣ ਨਹੀਂ ਆਉਂਦੇ ਉਹ ਧਰਮੀ ਅਖਵਾ ਸਕਦਾ। ਜਿੰਨਾ ਚਿਰ ਜੀਵਨ ਵਿੱਚ ਅਸੀਂ ਗੁਣ ਨਹੀਂ ਅਪਣਾਉਂਦੇ ਉਨਾ ਚਿਰ ਅਸੀਂ ਧਰਮੀ ਨਹੀਂ ਹਾਂ। ਪਰ ਇਹ ਗੁਣ ਸਾਰੇ ਮਿਲਦੇ ਕਿੱਥੋਂ ਆ? ਗੁਰੂ ਤੋਂ, ਕਿਉਂਕਿ ਵਾਹਿਗੁਰੂ ਦੇ ਗੁਣ ਨੇ ਸਾਰੇ, ਇਹ ਮਨੁੱਖ ਦੇ ਨਹੀਂ ਹਨ। ਸਭ ਗੁਣ ਤੇਰੇ ਮੈਂ ਨਾ ਹੀ ਕੋਈ। ਹੇ ਵਾਹਿਗੁਰੂ, ਜਿਹਦਾ ਏਕ ਕਵਨ ਗੁਣ ਕਹੀ ਹੈ, ਬੇਸ਼ੁਮਾਰ ਬੇਅੰਤ ਸਵਾਮੀ, ਤੇਰੋ ਅੰਤ ਨਾ ਕਿਹਨੇ ਲਈ ਹੈ। ਉਹਦਾ ਅੰਤ ਕੋਈ ਨਹੀਂ ਪਾ ਸਕਦਾ। ਅੰਤ ਨਾ ਸੇਵਤੀ, ਪੈਣਾ ਅੰਤ, ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਦੇਖਣ, ਸੁਣਨ ਨਾ ਅੰਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਸੇ ਪ੍ਰਕਾਰ ਨਾਲ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਇੱਕ ਗੁਣ ਦਾ ਵੀ ਕੋਈ ਅੰਤ ਨਹੀਂ ਪਾ ਸਕਦਾ। ਸੇਸ ਨਾਗ ਦੇ ਕਹਿੰਦੇ ਹਜ਼ਾਰ ਦੇਵ ਹੈ ਪਰ ਉਹ ਹਰ ਸਮੇਂ ਪਰਮੇਸ਼ਰ ਦਾ ਵੱਖਰਾ ਨਾਮ ਉਚਾਰ ਰਿਹਾ, ਉਹਦੇ ਨਾਵਾਂ ਦਾ ਹੀ ਅੰਤ ਨਹੀਂ ਆ ਰਿਹਾ, ਵੈਸਾ ਬੇਅੰਤ ਹੈ। ਇਸੇ ਕਰਕੇ ਬੇਅੰਤ ਸਤਿਗੁਰੂ ਜੀ ਨੇ ਬਾਣੀ ਵਿੱਚ ਸ਼ਬਦ ਵਰਤੇ ਹੈ ਵੀ ਜਿਹੜਾ ਅੰਤ ਤੋਂ ਰਹਿਤ ਹੈ। ਕਈਆਂ ਨੇ ਯਤਨ ਕੀਤਾ ਉਹਦੇ ਅੰਤ ਪਾਉਣ ਦਾ, ਉਹਨਾਂ ਦਾ ਆਪਣਾ ਅੰਤ ਹੋ ਗਿਆ। ਅੰਤ ਕਾਰਨ ਕਿਰਤੋਂ ਵਿਰ ਲਾਏ ਤਾਂ ਕਿ ਅੰਤ ਨਾ ਪਾਏਗਾ, ਇਹੋ ਅੰਤਰ ਜਾਣਾ ਕੋਈ ਬਹੁਤਾ ਕਹੀ ਹੈ ਬਹੁਤਾ ਹੋਏ। ਉਹ ਤਾਂ ਅੱਗੇ ਤੋਂ ਅੱਗੇ ਬੇਅੰਤ ਹੈ, ਬੇਅੰਤ ਹੀ ਬੇਅੰਤ ਹੈ। ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਸਿੱਖਿਆ ਦਿੰਦਿਆ ਹੈ, ਗੁਰਸਿੱਖਾ ਅਰਦਾਸ ਕਰ ਹਾਮੇ ਅਵਗੁਣ ਭਰੇ ਏਕ ਗੁਣ ਨਾਹੀ। ਦੇ ਵਾਹਿਗੁਰੂ ਅਸੀਂ ਤਾਂ ਔਗੁਣਾਂ ਨਾਲ ਭਰੇ ਹੋਏ ਹਾਂ, ਸਾਡੇ ਚ ਤੇਰੇ ਵਾਲਾ ਇੱਕ ਵੀ ਗੁਣ ਨਹੀਂ। ਅੰਮ੍ਰਿਤ ਸਾੜ ਵਿਖਾ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉਂ ਪ੍ਰੀਤ ਲਗਾਈ। ਇਹ ਵਾਹਿਗੁਰੂ ਗੁਣਾਂ ਦਾ ਖਜ਼ਾਨਾ ਹੈ। ਜਿਸ ਵਾਹਿਗੁਰੂ ਨਾਲ ਅਸੀਂ ਮਿਲਣਾ ਹੈ ਅਸੀਂ ਔਗੁਣਾਂ ਨਾਲ ਭਰੇ ਹੋਏ ਹਾਂ, ਔਗੁਣਾਂ ਨਾਲ ਭਰਪੂਰ ਹੈ ਸਰੀਰ ਸਾਡਾ। ਇੱਥੇ ਮਹਾਰਾਜ ਸਿੱਖਿਆ ਦੇ ਰਹੇ ਆ, ਵਾਹਿਗੁਰੂ ਅੱਗੇ ਅਰਦਾਸ ਕਰ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ। ਸਾਹਿਬ ਦਾ ਅਰਥ ਹੈ ਮਾਲਕ, ਗੁਣੀ ਨਿਧਾਨਾ ਤੇ ਗੁਣਾਂ ਦਾ ਖਜ਼ਾਨਾ ਹੈ। ਹੇ ਵਾਹਿਗੁਰੂ ਤੇਰੇ ਕਿਹੜੇ ਕਿਹੜੇ ਗੁਣ ਨੂੰ ਗਾਵਾ। ਜਦੋਂ ਭੱਟ ਸਾਹਿਬਾਨ ਦੀ ਬਾਣੀ ਪੜ੍ਹਦੇ ਆ, ਗੁਰੂ ਅਮਰਦਾਸ ਜੀ ਦੀ ਸਿਫਤ ਕਰਦੇ ਆਉਂਦੇ ਆ, ਭੱਟ ਜੀ ਬੇਨਤੀ ਕਰਦੇ ਆ, ਘਨ ਹਰ ਬੂੰਦ ਦਸੋਂ ਦੇ ਮਾਵਲ ਕੁਸਮ ਬਸੰਤ ਬਨੰਤ ਨਾ ਆਵੈ। ਕਹਿੰਦੇ ਘਨ ਹਰ ਬੂੰਦ, ਆਕਾਸ਼ ਦੇ ਵਿੱਚ ਜਦੋਂ ਬੱਦਲ ਗਰਜਦਾ, ਬੱਦਲ ਥੱਲੇ ਧਰਤੀ ਤੇ ਵਰਸਦਾ ਹੈ ਤੇ ਧਰਤੀ ਤੇ ਫਿਰ ਕਿੰਨੀਆਂ ਬੂੰਦਾਂ ਪੈਂਦੀਆਂ ਨੇ, ਮੀਂਹ ਨਹੀਂ ਆ ਕੋਈ ਗਿਣ ਸਕਦਾ, ਕੋਈ ਨਹੀਂ ਗਿਣ ਸਕਦਾ। ਕੁਸਮ ਬਸੰਤ ਬਨੰਤ ਨਾ ਆਵੈ, ਬਸੰਤ ਰੁੱਤ ਦੇ ਵਿੱਚ ਧਰਤੀ ਤੇ ਸਾਰੀ ਦੇ ਕਿੰਨੇ ਫੁੱਲ ਕਿਹੜੇ ਕੋਈ ਗਿਣ ਸਕਦਾ, ਕੋਈ ਨਹੀਂ ਗਿਣ ਸਕਦਾ। ਰਵ ਸਸ ਕਿਰਨ, ਰਵ ਦਾ ਅਰਥ ਹੈ ਸੂਰਜ, ਸਸ ਦਾ ਅਰਥ ਹੈ ਚੰਦਰਮਾ। ਦਿਨ ਵੇਲੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਪੈਂਦੀਆਂ, ਕੋਈ ਗਿਣ ਸਕਦਾ ਕਿੰਨੀਆਂ ਕਿਰਨਾਂ ਪਈਆਂ ਸਾਰੇ ਦਿਨ ਧਰਤੀ ਤੇ। ਰਾਤ ਨੂੰ ਚੰਦਰਮਾ ਪ੍ਰਕਾਸ਼ ਕਰਦਾ, ਚੰਦਰਮਾ ਨੇ ਕਿੰਨੀਆਂ ਕਿਰਨਾਂ ਧਰਤੀ ਤੇ ਪਈਆਂ ਕੋਈ ਗਿਣ ਸਕਦਾ। ਰਾਵ ਸਾਹਿਬ ਕਿਰਨ ਉਧਰ ਸਾਗਰ ਕੋ, ਸਾਗਰ ਦਾ ਅਰਥ ਹੈ ਸਮੁੰਦਰ। ਭੱਟ ਜੀ ਕਹਿੰਦੇ ਸਮੁੰਦਰ ਦਾ ਉਧਰ, ਸਮੁੰਦਰ ਦਾ ਸਾਰਾ ਮਾਪਦੰਡ ਕੋਈ ਮਿਲ ਸਕਦਾ, ਕਿੱਡਾ ਕੁ ਵੱਡਾ ਸਮੁੰਦਰ ਹੈ ਕੋਈ ਜਾਣ ਸਕਦਾ। ਗੰਗ ਤਰਾਂ ਦੇ ਅੰਤ ਕੋ ਪਾਵਾ ਹੈ, ਕੋਈ ਗੰਗਾ ਦੀਆਂ ਲਹਿਰਾਂ ਕਿੰਨੀਆਂ ਉੱਠਦੀਆਂ ਰੋਜ਼, ਉਹਦੀ ਗਿਣਤੀ ਕਰ ਸਕਦਾ। ਔਰ ਉਧਰ ਧਿਆਨ ਗਿਆਨ ਸਤਿਗੁਰ ਕੀ ਕਵ ਜਾਣ ਭਾਲੋ ਹੋਣਾ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੇ ਬਣਿਆ ਵੈ। ਕਹਿੰਦੇ ਕੋਈ ਸਮਾਂ ਆਵੇ ਸਾਇੰਸ ਇੰਨੀ ਤਰੱਕੀ ਕਰ ਲਵੇ, ਭਾਵੇਂ ਚੀਜ਼ਾਂ ਨਹੀਂ ਗਿਣੀਆਂ ਜਾ ਸਕਦੀਆਂ, ਪਰ ਕੋਈ ਇਹੋ ਜਿਹੇ ਜੰਤਰ ਬਣ ਜਾਣ ਮੀਂਹ ਦੀਆਂ ਬੂੰਦਾਂ ਗਿਣ ਲਵੇ, ਫੁੱਲਾਂ ਦੀ ਗਿਣਤੀ ਭਾਵੇਂ ਕੋਈ ਕਰ ਲਵੇ, ਭਾਵੇਂ ਸੂਰਜ ਦੇ ਚੰਦਰਮਾ ਦੀਆਂ ਕਿਰਨਾਂ ਕੋਈ ਗਿਣ ਲਵੇ, ਸਮੁੰਦਰ ਨੂੰ ਮਾਪ ਲਵੇ ਵੀ ਸਮੁੰਦਰ ਕਿੰਨਾ ਕੁ ਵੱਡਾ ਹੈ, ਗੰਗਾ ਦੀਆਂ ਲਹਿਰਾਂ ਨੂੰ ਭਾਵੇਂ ਕੋਈ ਗਿਣ ਲਵੇ, ਪਰ ਆਏ ਮੇਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੇ ਬਣਿਆ ਵੈ। ਇਹ ਗੁਰੂ ਅਮਰਦਾਸ ਮਹਾਰਾਜ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ, ਤੁਹਾਡੇ ਸਾਰੇ ਗੁਣਾਂ ਦਾ ਕੋਈ ਵਰਣਨ ਨਹੀਂ ਕਰ ਸਕਦਾ। ਭੱਲੇ ਅਮਰਦਾਸ ਗੁਣ ਤੇਰੇ, ਇਹ ਗੁਰੂ ਅਮਰਦਾਸ ਜੀ ਮਹਾਰਾਜ ਤੁਹਾਡੇ ਵਿੱਚ ਜਿਹੜੇ ਗੁਣ ਨੇ ਮੇਰੇ ਸਤਿਗੁਰੂ, ਜਿਹੜੇ ਤੁਹਾਡੇ ਵਿੱਚ ਗੁਣ ਹੈ ਉਹਨਾਂ ਦਾ ਪੂਰਾ ਵਰਣਨ ਨਹੀਂ ਕੋਈ ਕਰ ਸਕਦਾ, ਤੁਹਾਡੀ ਉਪਮਾ ਤੁਹਾਨੂੰ ਹੀ ਬਣ ਆਉਂਦੀ ਹੈ। ਤੁਸੀਂ ਤੂੰ ਸਾਹਿਬ ਗੁਣੀ ਨਿਧਾਨਾ, ਤੁਸੀਂ ਤਾਂ ਮਾਲਕ ਹੋ, ਗੁਣਾਂ ਦੇ ਖਜ਼ਾਨੇ ਹੋ।
ਗੁਰੂ ਮਹਿਮਾ ਬਰਮ ਨਾ ਸਾਕੋ।
ਜਿਹੜੇ ਸਤਿਗੁਰੂ ਜੀ ਵਾਹਿਗੁਰੂ ਜੀ ਤੁਹਾਡੀ ਜਿਹੜੀ ਮਹਿਮਾ ਹੈ ਤੁਹਾਡੀ ਸਿਫਤ ਹੈ ਉਹਦਾ ਵਰਣਨ ਪੂਰਾ ਨਹੀਂ ਹੋ ਸਕਦਾ। ਜੇ ਕੋਈ ਕਹੇ ਮੈਂ ਉਹਦੀ ਪੂਰੀ ਸਿਫਤ ਕਰ ਲਵਾਂਗਾ, ਸਾਰਾ ਜੀਵਨ ਮਨੁੱਖ ਸਿਫਤਾਂ ਕਰਦਾ ਰਹੇ, ਜੀਵਨ ਮੁੱਕ ਜਾਵੇਗਾ ਪਰ ਉਹਦੀਆਂ ਸਿਫਤਾਂ ਨਹੀਂ ਕੋਈ ਪੂਰੀਆਂ ਕਰ ਸਕਦਾ। ਉਹਦੇ ਪੈਦਾ ਕੀਤੀਆਂ ਨੇ ਸਿਫਤਾਂ ਨਹੀਂ ਪੂਰੀਆਂ ਹੁੰਦੀਆਂ। ਜੇ ਅਸੀਂ ਲੱਗ ਰਹੀਏ ਵੀ ਉਹਦੀ ਧਰਤੀ ਕਿਹੋ ਜਿਹੀ ਪੈਦਾ ਕੀਤੀ ਹੈ, ਉਹਦੀ ਕੁਦਰਤ ਕਿਹੋ ਜਿਹੀ ਹੈ, ਉਹਦੀ ਕੁਦਰਤ ਦਾ ਜੇ ਵਰਣਨ ਕਰੀ ਜਾਈਏ ਸਾਰੀ ਉਮਰ ਤੇ ਉਹਦੀ ਕੁਦਰਤ ਦੀ ਸਿਫਤ ਨਹੀਂ ਮੁੱਕਦੀ। ਉਹਦੀ ਪੈਦਾ ਕੀਤੀ ਹੋਈ ਧਰਤੀ ਦੀ ਸਿਫਤ ਨਹੀਂ ਮੁੱਕਦੀ, ਪੈਦਾ ਕੀਤੇ ਹੋਏ ਜੀਵਾਂ ਦੀ ਸਿਫਤ ਨਹੀਂ ਮੁੱਕਦੀ, ਉਹ ਪਰਮੇਸ਼ਰ ਦੀ ਸਿਫਤ ਕਿੱਥੋਂ ਕਰ ਲਵਾਂਗੇ। ਇਸ ਲਈ ਇਹ ਵਾਹਿਗੁਰੂ ਤੁਹਾਡੀ ਜਿਹੜੀ ਮਹਿਮਾ ਹੈ ਸਮਗਰ ਸੰਪੂਰਨ ਕੋਈ ਨਹੀਂ ਕਰ ਸਕਦਾ।
ਠਾਕੁਰ ਊਚ ਭਗਵਾਨਾ
ਕਿਉਂ ਨਹੀਂ ਕਰ ਸਕਦਾ? ਕਿਉਂਕਿ ਤੁਸੀਂ ਠਾਕੁਰ ਮਾਲਕ ਹੋ, ਊਚ ਭਗਵਾਨਾ ਤੁਸੀਂ ਖੜ ਭਗਾਂ ਸਿੰਬਨ ਊਚ ਉੱਚਿਆਂ ਦੇ ਵੀ ਉੱਚੇ ਮਾਲਕ ਹੋ ਪਰਮੇਸ਼ਵਰ।
ਹਰ ਹਰ ਨਾਮ ਧਰ ਸੇ,
ਵਾਹਿਗੁਰੂ ਜੀ ਮੈਨੂੰ ਤਾਂ ਕੇਵਲ ਤੁਹਾਡੇ ਨਾਮ ਦਾ ਆਸਰਾ ਹੈ, ਨਾਮ ਦੀ ਢੋਈ ਹੈ, ਤੇਰਾ ਨਾਮ ਖੁੰਭਕਾਰ ਆ। ਇਹ ਵਾਹਿਗੁਰੂ ਤੇਰਾ ਨਾਮ ਹੀ ਜਿਹੜਾ ਹੈ ਮੇਰੇ ਤੋਂ ਲਈ ਜੀਵਨ ਵਿੱਚ ਅੰਨੇ ਲਈ ਪਿਆਉਣੀ ਆ, ਜਿਵੇਂ ਅੰਨੇ ਦਾ ਸਹਾਰਾ ਸੋਟੀ ਹੁੰਦਾ ਨਾ ਖੁੰਡੀ ਹੁੰਦੀ ਹੈ। ਇਹ ਵਾਹਿਗੁਰੂ ਇਹ ਸੰਸਾਰ ਅਗਿਆਨਤਾ ਦੇ ਨਾਲ ਭਰਿਆ ਹੋਇਆ, ਹਮ ਅੰਧਲੇ ਅੰਧ ਦਿਖਾ ਦੇ ਖਰਾਤੇ ਕਿਉਂ ਚੱਲਦਾ ਗੁਰ ਚਾਲੀ। ਸਤਿਗੁਰੂ ਅਸੀਂ ਤਾਂ ਅਗਿਆਨਤਾ ਦੇ ਹਨੇਰੇ ਦੇ ਨਾਲ ਭਰੇ ਹੋਏ ਹਾਂ, ਕੇਵਲ ਤੁਹਾਡੇ ਨਾਮ ਦਾ ਆਸਰਾ ਨਾਮ ਦੀ ਢੋਈ ਹੈ।
ਭਾਵੈ ਤੂੰ ਰਾਖ ਮੇਰੇ ਸਾਹਿਬ,
ਮੇਰੇ ਮਾਲਕ ਇਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਿਵੇਂ ਤੁਹਾਨੂੰ ਪਾਉਂਦਾ ਹੈ, ਜਿਵੇਂ ਤੁਹਾਨੂੰ ਭਾ ਲਿਆਵੇ ਉਵੇਂ ਰੱਖਿਆ ਕਰੇ।
ਤੁਝ ਬਿਨ ਅਵਰ ਨਾ ਕੋਈ,
ਤੁਹਾਥੋਂ ਬਿਨਾਂ ਮੇਰਾ ਹੋਰ ਕੋਈ ਮਾਲਕ ਨਹੀਂ ਹੈ, ਤੁਹਾਥੋਂ ਬਿਨਾਂ ਕੋਈ ਹੋਰ ਸੱਚਾ ਆਸਰਾ ਨਹੀਂ ਹੈ। ਜਦੋਂ ਕੋਈ ਕਿਸੇ ਕੱਚੇ ਗੁਰੂ ਕੋਲ ਜਾਂਦਾ ਹੈ ਉਹ ਵੇਖਦਾ ਵੀ ਇਹਦੀ ਰੋਜੀ ਰਜਕ ਦਾ ਸਾਧਨ ਕੀ ਹੈ, ਇਹਦੇ ਕੋਲ ਮਾਇਆ ਕਿੰਨੀ ਕੁ ਹੈ, ਇਹਨੂੰ ਕਿਸ ਤਰੀਕੇ ਨਾਲ ਲੁੱਟਿਆ ਜਾ ਸਕਦਾ। ਜਿੰਨਾ ਚਿਰ ਕੱਚਾ ਗੁਰੂ ਆਪਣੇ ਚੇਲੇ ਨੂੰ ਵਰਤਣਾ ਚਾਹੁੰਦਾ ਵਰਤਦਾ, ਜਦੋਂ ਉਹਦੀ ਲੋੜ ਨਹੀਂ ਉਹਨੂੰ ਛੱਡ ਦਿੰਦਾ। ਪਰ ਮੇਰੇ ਸਤਿਗੁਰੂ ਐਸੇ ਹੈ ਆਪਣੇ ਸੇਵਕ ਦੀਆਂ ਜਿੱਥੇ ਸੰਸਾਰ ਦੀਆਂ ਲੋੜਾਂ ਪੂਰੀਆਂ ਕਰਦੇ ਆ ਉੱਥੇ ਪਰਲੋਕ ਦੀ ਵੀ ਰੱਖਿਆ ਕਰਦੇ ਆ, ਉੱਥੇ ਪੂਰੇ ਸਤਿਗੁਰੂ। ਜੇ ਕੋਈ ਸਿੱਖ ਦੂਨਾਂ ਚ ਪੈ ਜਾਵੇ ਗੁਰੂ ਤੋਂ ਬੇਮੁੱਖ ਹੋ ਕੇ, ਜੇ ਕੋਈ ਗੁਰ ਤੇ ਬੇਮੁੱਖ ਹੋਗਾ ਦਿਨ ਸਤਿਗੁਰੂ ਮੁਕਤ ਨਾ ਪਾਵਾ, ਪਾਵਾ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਵਿਵੇਕੀਆਂ ਜਾਏ, ਅਨੇਕ ਦੂਨੀ ਭਰਮ ਆਵਾ ਦਿਨ ਸਤਿਗੁਰ ਮੁਕਤ ਨਾ ਪਾਏ। ਕਿਵੇਂ ਮੁਕਤੀ ਹੁੰਦੀ? ਫਿਰ ਮੁਕਤ ਪਾਏ ਲਾਗ ਚਰਨੀ, ਭਰਮਦਾ ਭਰਮਦਾ ਫਿਰ ਆ ਕੇ ਜਦੋਂ ਚਰਨੀ ਲੱਗਦਾ ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ, ਮੇਰੇ ਗੁਰੂ ਦਾ ਸੱਚੇ ਦਾ ਡਰ ਛੱਡ ਕੇ, ਸਿੱਖੀ ਨੂੰ ਛੱਡ ਕੇ, ਸਕੂਲਾਂ ਦੀਆਂ ਫੀਸਾਂ ਪਿੱਛੇ, ਹਸਪਤਾਲਾਂ ਦੇ ਇਲਾਜਾਂ ਪਿੱਛੇ ਗੁਰੂ ਨੂੰ ਤਿਲਾਂਜਲੀ ਦੇ ਕੇ ਹੋਰਾਂ ਧਰਮਾਂ ਵੱਲ ਜਾ ਰਹੇ ਹੈ, ਉਹ ਸੁਚੇਤ ਹੋਣ। ਮੇਰੇ ਗੁਰੂ ਅਮਰਦਾਸ ਜੀ ਕਹਿੰਦੇ ਅਨੇਕ ਦੂਨੀ ਧਰਮ ਆਵੇ ਦਿਨ ਸਤਿਗੁਰ ਮੁਕਤ ਨਾ ਪਾਏ। ਦੂਨਾਂ ਚ ਭਟਕਣਾ ਪਵੇਗਾ ਗੁਰੂ ਨੂੰ ਛੱਡ ਕੇ, ਗੁਰੂ ਤੋਂ ਬੇਮੁੱਖ ਹੋ ਕੇ ਗਤੀ ਨਹੀਂ ਆਉਣੀ। ਜਿੰਨਾ ਚਿਰ ਗੁਰੂ ਦੀ ਸ਼ਰਨ ਤੇ ਫੇਰ ਨਹੀਂ ਆਉਂਦੇ ਉਹਨਾਂ ਚਿਰ ਛੁਟਕਾਰਾ ਨਹੀਂ ਹੋਣਾ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਦਿਨ ਸਤਿਗੁਰ ਮੁਕਤ ਨਾ ਪਾਏ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਸਮੇਂ ਦਾ ਵਿਛੜਿਆ ਹੋਇਆ ਭਾਈ ਮੁੰਡਾ ਹਜ਼ੂਰ ਸਾਹਿਬ ਸ਼ਿਕਾਰ ਘਾਟ ਸਥਾਨ ਦਾ ਇਤਿਹਾਸ ਪੜ੍ਹੋ। ਦਸਵੇਂ ਪਾਤਸ਼ਾਹ ਨੇ ਉੱਥੇ ਜਾ ਕੇ ਸਵੇਰੇ ਜੂਨ ਦਿੱਤਿਆ ਹੋਇਆ ਮੁਕਤ ਕੀਤਾ। ਗੁਰੂ ਤੋਂ ਬੇਮੁੱਖ ਹੋ ਕੇ ਕਿੰਨੀਆਂ ਜੂਨਾਂ ਭਟਕਣਾ ਪਿਆ। ਮੇਰੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣਾ ਜਾਣ ਕੇ ਮੇਰੇ ਸਤਿਗੁਰੂ ਨੂੰ ਭਾਵਿਆ, ਜਿਉਂ ਭਾਵਿਆ ਤਿਉਂ ਰਾਤ, ਜਦੋਂ ਜਦੋਂ ਮੇਰੇ ਸਤਿਗੁਰੂ ਨੂੰ ਭਾ ਗਿਆ ਦਸਵੇਂ ਜਾਮੇ ਚ ਜਾ ਕੇ ਕੱਢ ਲਿਆ। ਭਾਈ ਕੀਰਤੀ ਦਾ ਇਤਿਹਾਸ ਆਨੰਦਪੁਰ ਦੀ ਧਰਤੀ ਤੇ ਇੱਕ ਮਜ਼ਾਰੀ ਰਿਛ ਲੈ ਕੇ ਸਤਿਗੁਰੂ ਦੀ ਹਜ਼ੂਰੀ ਵਿੱਚ ਆਇਆ। ਮਹਾਰਾਜ ਦੀ ਆਗਿਆ ਲੈ ਕੇ ਉਹ ਮਦਾਰੀ ਰਿਛ ਨੂੰ ਨਚਾਉਣ ਲੱਗਿਆ। ਵਿਰਸਤ ਦੇਖ ਦੇਖ ਕੇ ਖੁਸ਼ ਹੁੰਦੇ ਆ, ਸੰਗਤਾਂ ਹੱਸਦੀਆਂ ਨੇ, ਪਰ ਸਭ ਤੋਂ ਵੱਧ ਜਿਹੜਾ ਗੁਰੂ ਸਾਹਿਬ ਨੂੰ ਚੌੜ ਕਰਨ ਵਾਲਾ ਸਿੱਖ ਭਾਈ ਕੀਰਤੀ ਹੱਸੀ ਜਾਂਦਾ। ਜਦੋਂ ਬਹੁਤੇ ਜ਼ਿਆਦਾ ਹੱਦੋਂ ਹੀ ਵੱਧ ਹੱਸੀ ਗਿਆ ਤਾਂ ਮਹਾਰਾਜ ਨੇ ਫਿਰ ਜਿਹੜਾ ਗੁਪਤ ਭੇਦ ਸੀ ਉਹ ਪ੍ਰਗਟ ਕਰ ਦਿੱਤਾ। ਇਤਿਹਾਸਕਾਰ ਕਹਿੰਦੇ ਆ ਵੀ ਸਤਿਗੁਰੂ ਮਹਾਰਾਜ ਨੇ ਕਿਹਾ, ਭਾਈ ਕੀਰਤੀਏ ਵੀ ਤੈਨੂੰ ਪਤਾ ਕੌਣ ਆ? ਕਹਿੰਦਾ ਮਹਾਰਾਜ ਨਹੀਂ, ਮਹਾਰਾਜ ਕਹਿੰਦਾ ਜਿਹੜਾ ਰਿੱਛ ਨੱਕੀ ਆਉਂਦਾ ਤੇਰਾ ਪਿਤਾ ਹੈਗਾ। ਇਹ ਰਿੱਛ ਤੇਰਾ ਪਿਤਾ ਹੈਗਾ, ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹੜਾ ਚੌਰ ਕਰ ਰਿਹਾ ਸਿੱਖ ਸੀ ਉਹ ਹੈਰਾਨ ਹੋ ਗਿਆ, ਕਹਿਣ ਲੱਗਿਆ ਮਹਾਰਾਜ ਮੇਰਾ ਪਿਤਾ ਤਾਂ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸੇਵਕ ਸੀ, ਉਹ ਤਾਂ ਹਜ਼ੂਰੀ ਦਾ ਸਿੱਖ ਸੀ, ਉਹ ਰਿੱਛ ਦੀ ਜੂਨ ਕਿਵੇਂ ਪਿਆ? ਮਹਾਰਾਜ ਨੇ ਉਹਦੇ ਇਤਿਹਾਸ ਸੁਣਾਇਆ ਵੀ ਕਿਵੇਂ ਪ੍ਰਸ਼ਾਦ ਵਰਤਾ ਰਿਹਾ ਸੀ ਇੱਕ ਸਾਡਾ ਬੰਦਗੀ ਕਰਨ ਵਾਲਾ ਸਿੱਖ, ਗੱਡੇ ਦੇ ਵਿੱਚ ਗੁਰ ਲੈ ਕੇ ਰਸਤੇ ਵਿੱਚ ਜਾ ਰਿਹਾ ਸੀ, ਉਹਨੇ ਸੰਗਤ ਹੁੰਦੀ ਦੇਖ ਕੇ ਆਪਣੇ ਬਲਦ ਨੂੰ ਹੌਲੀ ਕਰਕੇ ਤੋੜ ਦਿੱਤਾ ਤੇ ਆਪ ਸੰਗਤ ਵਿੱਚ ਪ੍ਰਸ਼ਾਦ ਵਰਤਦਾ ਦੇਖ ਕੇ ਅੱਗੇ ਪ੍ਰਸ਼ਾਦ ਲੈਣ ਆਇਆ ਤੇ ਤੇਰੇ ਪਿਤਾ ਦੇ ਅੱਗੇ ਵਿਆਹ ਚ ਉਹਨੇ ਪ੍ਰਸ਼ਾਦ ਮੰਗਿਆ, ਤੇਰੇ ਪਿਤਾ ਨੇ ਉਹਨੂੰ ਪ੍ਰਸ਼ਾਦ ਨਹੀਂ ਦਿੱਤਾ ਤੇ ਦੂਸਰਿਆਂ ਨੂੰ ਪ੍ਰਸ਼ਾਦ ਵਰਤਾਉਣ ਲੱਗ ਗਿਆ। ਉਹ ਫੇਰ ਅੱਗੇ ਆ ਕੇ ਕਹਿਣ ਲੱਗਿਆ ਭਾਈ ਗੁਰਸਿੱਖਾ ਮੈਨੂੰ ਪ੍ਰਸ਼ਾਦ ਦੇ ਦੇ, ਮੇਰਾ ਗੱਡਾ ਤੁਰਿਆ ਜਾ ਰਿਹਾ ਭਰਿਆ ਹੋਇਆ, ਮੈਂ ਪ੍ਰਸ਼ਾਦ ਲੈ ਕੇ ਗੁਰੂ ਕੀ ਬਖਸ਼ਿਸ਼ ਲੈ ਕੇ ਮੈਂ ਗੱਡੇ ਨਾਲ ਰਲ ਜਾਵਾਂਗਾ। ਜਦੋਂ ਦੋ ਤਿੰਨ ਵਾਰ ਇਸ ਤਰ੍ਹਾਂ ਹੋਇਆ ਤੇਰੇ ਪਿਤਾ ਨੇ ਉਹ ਸਿੱਖ ਨੂੰ ਕਿਹਾ ਕਿਉਂ ਰਿੱਛ ਵਾਂਗੂ ਟੱਪੀ ਜਾ ਨਾ ਦੇਖ ਕੇ ਬਹਿ ਗਿਆ, ਜਦੋਂ ਵਾਰੀ ਆਊ ਪ੍ਰਸ਼ਾਦ ਮਿਲਜੂ। ਉਹ ਸਿੱਖ ਬੰਦਗੀ ਵਾਲਾ ਸੀ, ਉਹਦੀ ਰਸਮਾਂ ਦੇ ਗੁਰੂ ਨਾਨਕ ਦਾ ਵਾਸਾ ਸੀ। ਜਦੋਂ ਤੇਰੇ ਪਿਤਾ ਨੇ ਆਉ ਕਿਹਾ ਪ੍ਰਸ਼ਾਦ ਵਰਤਾਉਂਦਿਆਂ ਦੇ ਇੱਕ ਕਣਕਾ ਥੱਲੇ ਡਿੱਗ ਪਿਆ, ਉਹ ਸਿੱਖ ਨੇ ਗੁਰੂ ਦੀ ਬਖਸ਼ਿਸ਼ ਜਾਣ ਕੇ ਥੱਲੇ ਡਿੱਗਿਆ ਪ੍ਰਸ਼ਾਦ ਚੱਕ ਕੇ ਮੂੰਹ ਚ ਪਾ ਕੇ ਬਚਨ ਕੀਤਾ, ਭਾਈ ਸਿੱਖਾ ਮੈਂ ਕਿਉਂ ਰਿੱਛ ਬਣਾ, ਤੂੰ ਹੀ ਕਿਉਂ ਨਾ ਰਿੱਛ ਬਣੀ। ਉਹ ਪ੍ਰਸ਼ਾਦ ਲੈ ਕੇ ਚਲਿਆ ਗਿਆ। ਉਹ ਗੁਰਸਿੱਖ ਦਾ ਬਚਨ ਪੂਰਾ ਹੋਇਆ, ਤੇਰਾ ਪਿਤਾ ਰਿੱਛ ਜੂਨੀ ਚ ਪਿਆ, ਪਰ ਅਸੀਂ ਆਪਣੇ ਬਿਰਗ ਦੀ ਪਾਲਣਾ ਕਰਦੇ ਹਾਂ, ਆਪਣਾ ਜਾਣ ਕੇ ਹੁਣ ਇਹਨੂੰ ਮੁਕਤ ਕਰਾਂਗੇ। ਸਤਿਗੁਰੂ ਜੀ ਨੇ ਸਿੱਖ ਇਤਿਹਾਸ ਕਹਿੰਦਾ ਫਿਰ ਉਹ ਮਦਾਰੀ ਤੋਂ ਰਿੱਛ ਖਰੀਦਿਆ, ਉਹਦੀ ਗਤੀ ਕੀਤੀ, ਉਹਨੂੰ ਮੁਕਤ ਕੀਤਾ। ਜਿਹੜਾ ਸਤਿਗੁਰੂ ਤੋਂ ਵਿਛੜ ਜਾਵੇ ਉਹ ਸਤਿਗੁਰੂ ਮਹਾਰਾਜ ਫੇਰ ਆਪਣੀ ਸ਼ਰਨ ਚ ਲਿਆ ਕੇ ਮੁਕਤੀ ਕਰ ਦਿੰਦੇ ਆ। ਮੈਨੂੰ ਸਤਿਗੁਰ ਮੁਕਤ ਨਾ ਪਾਵਾ, ਪਾਵਾ ਮੁਕਤ ਨਾ ਹੋਰ ਥਾਂ ਕੋਈ, ਗੁਰੂ ਦਾ ਘਰ ਛੱਡ ਕੇ ਸਿੱਖੀ ਨੂੰ ਛੱਡ ਕੇ ਹੋਰਾਂ ਧਰਮਾਂ ਚ ਜੇ ਚਲਿਆ ਵੀ ਜਾਵੇ ਉੱਥੇ ਮੁਕਤੀ ਨਹੀਂ ਮਿਲਣੀ। ਪਾਵਾ ਮੁਕਤ ਨਾ ਹੋਰ ਥਾਂ ਕੋਈ, ਹੋਰ ਥਾਵਾਂ ਨੇ ਜਿਹੜੀਆਂ ਉੱਥੇ ਮੁਕਤੀ ਨਹੀਂ ਹੋਣੀ। ਪੁੱਛੋ ਹਾਂ ਬਵੇਕੀਆਂ ਜਾਏ, ਮਹਾਰਾਜ ਕਹਿੰਦੇ ਜਿਹੜੇ ਗਿਆਨੀ ਨੇ ਬ੍ਰਹਮ ਗਿਆਨੀ ਉਹਨਾਂ ਨੂੰ ਪੁੱਛ ਲਓ ਜਾ ਕੇ ਕੀ ਹੋਵੇਗਾ। ਅਨੇਕ ਦੂਨੀ ਭਰਮੇ ਆਵੇ, ਇੱਕ ਨੀ ਅਨੇਕਾਂ ਦੂਨਾ ਭਰਮਣਾ ਪੈਣਾ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਜਦੋਂ ਆ ਕੇ ਫੇਰ ਸ਼ਰਨ ਚ ਪਵੇਗਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਡ ਦਾ ਜਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਮਹਾਰਾਜ ਜੀਵਾਂ ਚ ਭਟਕਦਾ ਭਰਮ ਦਾ ਹੁਣ ਤੁਹਾਡੀ ਸ਼ਰਨ ਚ ਆ ਗਿਆ, ਮੈਂ ਹੰਭ ਗਿਆ, ਹਾਰ ਗਿਆ, ਥੱਕ ਗਿਆ, ਮੈਨੂੰ ਕਿਰਪਾ ਕਰੋ ਮੁਕਤ ਕਰ ਦਿਓ। ਮੇਰੇ ਸਤਿਗੁਰੂ ਫਿਰ ਮੁਕਤ ਕਰ ਦਿੰਦੇ। ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹੈ, ਜਿਉਂ ਭਾਵ ਹੈ ਤਿਉਂ ਰਾਤ ਮੇਰੇ ਸਾਹਿਬ, ਮੈਂ ਤਿਬਦੇ ਨੇ ਅਵਰ ਨਾ ਕੋਈ, ਹੋਰ ਥਾਂ ਕੋਈ, ਹੋਰ ਕੋਈ ਥਾਂ ਨਹੀਂ ਮਹਾਰਾ, ਅਵਰ ਨਾ ਸੂਝਿਆ ਦੂਜੀ ਥਾਰ, ਹਾਰ ਪਰੇ ਪੈ ਦੁਆਰੀ, ਸਗਲ ਦੁਆਰ ਕੋ ਛੱਡ ਪੈ ਦਹੇ ਤੁਹਾਰੇ ਦੁਆਰ। ਮਹਾਰਾਜ ਮੈਂ ਉਹ ਕੋਈ ਥਾਂ ਨਹੀਂ, ਹੁਣ ਕਿਰਪਾ ਕਰੋ ਬਾਹੇ ਗਏ ਕੀ ਲਾ ਦਿਆ ਸਹਿ, ਗੋਬਿੰਦ ਦਾਸ ਤਿਉਹਾਰ। ਵਿਸ਼ਰਾਮ ਦੇ ਕਰਕੇ ਅਜੀਬ ਫਰਮਾਉਂਦੇ ਹਨ
ਤਾਨ ਵਿਦਾਨ ਤੂੰ ਹੈ ਮੇਰੇ ਸਵਾਮੀ
ਮੇਰੇ ਸਵਾਮੀ ਮੇਰੇ ਮਾਲਕ ਮੈਂ ਤਾਣ ਮੇਰਾ ਤਾਣ ਬਲ ਵੀ ਤੁਸੀਂ ਹੋ ਦੀਵਾਨ ਆਸਰਾ ਵੀ ਤੁਸੀਂ ਹੋ
ਅਰਦਾਸ
ਮਹਾਰਾਜ ਸੱਚੇ ਪਾਤਸ਼ਾਹ ਮੇਰੀ ਤਾਂ ਤੁਹਾਡੇ ਅੱਗੇ ਅਰਦਾਸ ਹੈ ਮੈਂ ਹੋਰ ਕਿਸੇ ਦਰਖਤਾਂ ਅੱਗੇ ਅਰਦਾਸ ਨਹੀਂ ਕਰੇਗਾ ਮੈਂ ਸ਼ਨੀਵਾਰ ਨੂੰ ਕਿਸੇ ਮੰਦਰਾਂ ਅੱਗੇ ਜਾ ਕੇ ਸਿੱਖ ਹੋ ਕੇ ਨਹੀਂ ਲੈਣਾ ਤੇ ਲੱਗਦਾ ਮੈਂ ਵੀਰਵਾਰ ਨੂੰ ਰੋਟ ਨਹੀਂ ਪਕਾਉਂਦਾ ਮਹਾਰਾਜ ਕਿਸੇ ਲਾ ਲਾਣੇ ਦੇ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ ਮੈਂ ਤੁਹਾਡੀ ਸ਼ਰਨ ਚ ਭਾਈ ਮੰਝ ਆਇਆ ਸੀਗਾ ਮਹਾਰਾਜ ਸਿੱਖ ਬਣਾ ਲਓ ਗੁਰੂ ਅਰਜਨ ਸਾਹਿਬ ਕਹਿੰਦੇ ਤੂੰ ਤਾਂ ਪਹਿਲਾਂ ਹੀ ਸਿੱਖ ਹਾਂ ਕਹਿੰਦਾ ਨਹੀਂ ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ ਮਹਾਰਾਜ ਕਹਿੰਦੇ ਦੋ ਸਿੱਖੀਆਂ ਨੀ ਇਕੱਠੀਆਂ ਰਹਿੰਦੀਆਂ ਤੂੰ ਸਖੀ ਸਰਵਰ ਦਾ ਲਾਲਾ ਵਾਲੇ ਦਾ ਸਿੱਖ ਹੈ ਉਹਦਾ ਹੀ ਰਹਿ ਕਹਿੰਦਾ ਨਹੀਂ ਮਹਾਰਾਜ ਆਪਣਾ ਬਣਾ ਲਓ ਮਹਾਰਾਜ ਕਹਿੰਦੇ ਜੇ ਤੂੰ ਸਾਡਾ ਬਣਨਾ ਉਹਨੂੰ ਛੱਡ ਕੇ ਆ ਦੋ ਬੇੜੀਆਂ ਚ ਜਿਹੜਾ ਸਵਾਰ ਰਹਿੰਦਾ ਭੁਗਦਾ ਅੱਜ ਵਾਂਗੂ ਇਹ ਨਹੀਂ ਵੀ ਨਾਲੇ ਕਿਸੇ ਪੀਰਾਂ ਪੈਗੰਬਰਾਂ ਨੂੰ ਕਬਰਾਂ ਨੂੰ ਮੰਨੀ ਜਾਈਏ ਕਬਰਾਂ ਤੇ ਮੱਥੇ ਰਗੜੀ ਜਾਈਏ ਤੇ ਨਾਲੇ ਆਪ ਗੁਰੂ ਨੂੰ ਮਨਾਈਏ ਕੋਈ ਜਠੇਰਿਆਂ ਨੂੰ ਮਨਾਉਂਦੇ ਆ ਕੋਈ ਕਬਰਾਂ ਨੂੰ ਮਨਾਉਂਦੇ ਆ ਕੋਈ ਮੜੀਆਂ ਨੂੰ ਮੰਨਦਾ ਕੋਈ ਮੱਡੀਆਂ ਨੂੰ ਮੰਨਦਾ ਮੜੀਆਂ ਦੇ ਜਿੱਥੇ ਕੁੱਤੇ ਮੂਤਦੇ ਆ ਉੱਥੇ ਦੀਵੇ ਜਗਾਈ ਜਾਂਦਾ ਕੋਈ ਵੱਡ ਵਡੇਰਿਆਂ ਨੂੰ ਮੰਨੀ ਪੂਜੀ ਜਾਂਦਾ ਮਹਾਰਾਜ ਕਹਿੰਦੇ ਨਹੀਂ ਸਭ ਕੁਝ ਛੱਡ ਕੇ ਮੈਂ ਤੇਰੇ ਆਗਿਆ ਅਰਦਾਸ ਮੇਰਾ ਤਾਂ ਬਲ ਵੀ ਤੂੰ ਹੀ ਆ ਮੇਰਾ ਆਸਰਾ ਵੀ ਵਾਹਿਗੁਰੂ ਤੂੰ ਹੀ ਹੈ ਮੇਰੀ ਅਰਦਾਸ ਵੀ ਤੁਹਾਡੇ ਅੱਗੇ
ਲਾਹੌਰ ਥਾਉ ਲਾਹੇ ਜਿਸ ਪਹ ਕਰੋ ਬੇਨੰਤੀ
ਮੇਰੇ ਮਾਲਕ ਮੇਰੇ ਲਈ ਹੋਰ ਕੋਈ ਦਰਵਾਜ਼ਾ ਨਹੀਂ ਹੈ ਹੋਰ ਕੋਈ ਦਰ ਨਹੀਂ ਹੈ ਹੋਰ ਕੋਈ ਆਸਰਾ ਨਹੀਂ ਜਿੱਥੇ ਮੈਂ ਅਰਦਾਸ ਕਰਾਂ ਬੇਨਤੀ ਕਰਾਂ
ਮੇਰਾ ਦੁੱਖ ਸੁੱਖ ਤੁਝ ਪਾਸ
ਮੇਰੀ ਦੁੱਖ ਦੀ ਅਰਦਾਸ ਵੀ ਤੁਹਾਡੇ ਕੋਲੇ ਸੁੱਖ ਦੀ ਵੀ ਤੁਹਾਡੇ ਕੋਲੇ ਹੀ ਆ ਮੈਂ ਸੁੱਖ ਦੇ ਵਿੱਚ ਵੀ ਤੁਹਾਡੀ ਸ਼ਰਨ ਵਿੱਚ ਹਾਂ ਤੇ ਦੁੱਖ ਵਿੱਚ ਵੀ ਤੁਹਾਡੀ ਸ਼ਰਨ ਵਿੱਚ ਹਾਂ ਮੇਰਾ ਦੁੱਖ ਸੁੱਖ ਤੁਹਾਡੀ ਸ਼ਰਨ ਵਿੱਚ ਹੈ
ਧਰਤੀ ਵਿੱਚ ਪਾਣੀ ਵਿੱਚ ਕਾਸ਼ਟ ਅਗਨ ਧਰੂਜਾ
ਇਹਦੀ ਸਮਰੱਥਾ ਦਾ ਬਿਆਨ ਕਰਦੇ ਆ ਵੀ ਵੇਖੋ ਵਾਹਿਗੁਰੂ ਕੈਸਾ ਸਮਰੱਥ ਹੈ ਧਰਤੀ ਤੇ ਪਾਣੀ ਨੂੰ ਇੱਕ ਥਾਂ ਰੱਖਿਆ ਹੋਇਆ ਹੈ ਵਿਦਵਾਨ ਕਹਿੰਦੇ ਆ ਵੀ 70 ਹਿੱਸੇ ਪਾਣੀ ਹੈ ਤੇ ਬਾਕੀ ਧਰਤੀ ਹੈ ਮਿੱਟੀ ਹੈ ਹੁਣ ਜੇ ਆਪਾਂ ਇੱਕ ਗਲਾਸ ਦੇ ਵਿੱਚ ਜਾਂ ਇੱਕ ਭਾਂਡੇ ਦੇ ਵਿੱਚ ਤਿੰਨ ਹਿੱਸੇ ਪਾਣੀ ਪਾ ਲਈਏ ਤੇ ਇੱਕ ਹਿੱਸਾ ਮਿੱਟੀ ਪਾ ਲਈਏ ਉਹ ਮਿੱਟੀ ਵਿੱਚ ਘੁਲ ਜਾਵੇਗੀ ਨਾ ਧਰਤੀ ਦੇ ਵਿੱਚ ਕਿੰਨਾ ਪਾਣੀ ਹੈ ਕਿੰਨੀਆਂ ਲੇਅਰਾਂ ਨੇ ਪਾਣੀ ਦੀਆਂ ਕਿੰਨੀਆਂ ਪੱਤਲਾਂ ਨੇ ਪਾਣੀ ਦੀਆਂ ਭਾਵੇਂ ਅੱਜ ਅਸੀਂ ਉਹ ਪੱਤਲਾਂ ਗੰਗਲੀਆਂ ਕਰ ਰਹੇ ਹਾਂ ਅਸੀਂ ਸੋਚ ਨਹੀਂ ਰਹੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੇਗਾ ਅਸੀਂ ਭਾਵੇਂ ਪਾਣੀ ਖਰਾਬ ਕਰ ਰਹੇ ਹਾਂ ਅਸੀਂ ਭੁੱਲ ਗਏ ਆ ਭਜਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜਿਵੇਂ ਘਰਾਂ ਦੇ ਤੇ ਮਾਤਾ ਤੇ ਪਿਤਾ ਦੀ ਦੁਰਗਤੀ ਹੋ ਰਹੀ ਹੈ ਉਵੇਂ ਇਹ ਪਵਨ ਗੁਰੂ ਪਾਣੀ ਪਿਤਾ ਪਾਣੀ ਰੂਪੀ ਪਿਤਾ ਨੂੰ ਵੀ ਖਰਾਬ ਕਰ ਰਹੇ ਹਾਂ ਤੇ ਮਾਂ ਧਰਤੀ ਦੀ ਦੁਰਗਤੀ ਕਰ ਰਹੇ ਹਾਂ ਅਸੀਂ ਪੂਰਾ ਕਰੇ ਤੜਕ ਮਾਰ ਕੇ ਮੈਂ ਇਸ ਪਾਸੇ ਨਾ ਜਾਵਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਦੇਖੋ ਵਾਹਿਗੁਰੂ ਦੀ ਸਮਰੱਥਾ ਵਿੱਚ ਕਾਸ਼ਟ ਅਗਨ ਧਰੂਜ ਹੈ ਜਿਹੜੀਆਂ ਲੱਕੜਾਂ ਨੇ ਉਹਨਾਂ ਵਿੱਚ ਵੀ ਪਰਮੇਸ਼ਵਰ ਵਾਹਿਗੁਰੂ ਨੇ ਵਿੱਚ ਅੱਗ ਰੱਖੀ ਹੈ ਲੱਕੜ ਜੰਗਲਾਂ ਦੇ ਜੰਗਲ ਢੇਰਾਂ ਦੇ ਢੇਰ ਪਈ ਹੋਵੇ ਸੁੱਕੀ ਲੱਕੜ ਨੂੰ ਜਦੋਂ ਇੱਕ ਤੀਲੀ ਇੱਕ ਚਿੰਗਾਰੀ ਲੱਗਦੀ ਉਹ ਸਾਰਾ ਢੇਰ ਸੜ ਕੇ ਸਵਾਹ ਹੋ ਜਾਂਦਾ ਲਾਈ ਤਾਂ ਇੱਕ ਤੀਲੀ ਅੱਗ ਹੈ ਬਾਕੀ ਅੱਗ ਕਿੱਥੋਂ ਆਈ ਉਹ ਲੱਕੜ ਦੇ ਵਿੱਚ ਸੀ ਨਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੇਖੋ ਅੱਗ ਤੇ ਸੁੱਕੀ ਲੱਕੜ ਇਕੱਠੀ ਪਰਮੇਸ਼ਰ ਨੇ ਰੱਖੀ ਹੈ
ਲੱਕੜੀ ਸਿੰਨ ਇੱਕ ਤਾਂ ਥਾਏ ਰੱਖੇ
ਮਹਾਰਾਜ ਕਹਿੰਦੇ ਤਾਂ ਇਉਂ ਹੈ ਉਦਾਹਰਣ ਦੇ ਕੇ ਸਮਝਾਉਂਦੇ ਆ ਜਿਵੇਂ ਬੱਕਰੀ ਸਿੰਘ ਇੱਕ ਤਾਂ ਥਾਏ ਰੱਖੇ ਜਿਵੇਂ ਬੱਕਰੀ ਤੇ ਸਿੰਘ ਸ਼ੇਰ ਇਕੱਠੇ ਰੱਖੇ ਹੋਣ ਬੱਕਰੀ ਤੇ ਸਿੰਘ ਦਾ ਕੀ ਭਾਵ ਹੈ ਭਾਵ ਜਿਹੜੀ ਧਰਤੀ ਆ ਬੱਕਰੀ ਦੀ ਨਿਆਈ ਪਾਣੀ ਕੀ ਆ ਸਿੰਘ ਸ਼ੇਰ ਦੀ ਨਿਆਈ ਇਸੇ ਤਰ੍ਹਾਂ ਕਾਸ਼ ਦੀ ਜਿਹੜੀ ਲੱਕੜ ਆ ਬੱਕਰੀ ਦੀ ਨਹੀਂ ਆਈ ਤੇ ਜਿਹੜੀ ਅਗਾਨਾ ਹੈ ਉਹ ਸ਼ੇਰ ਦੀ ਨਹੀਂ ਆਈ ਇਕੱਠੇ ਰੱਖੇ
ਆ ਹਰ ਜਪ ਭ੍ਰਮ ਭਉ ਦੂਰ ਪੂਜਾ
ਵਾਹਿਗੁਰੂ ਦੀ ਇਸ ਸਮਰੱਥਾ ਨੂੰ ਵੇਖ ਕਰਕੇ ਤੇ ਤੇਰੇ ਮਨ ਚ ਜਿਹੜਾ ਭੈ ਆ ਜਮਾਂ ਦਾ ਜਾਂ ਸੰਸਾਰ ਦਾ ਭੈ ਹੈ ਜਾਂ ਤੇਰੇ ਮਨ ਚ ਭਰਮ ਆ ਵੀ ਮੇਰੀ ਰੱਖਿਆ ਨੀ ਹੋਣੀ ਜਾਂ ਮੇਰਾ ਕਾਰਜ ਨੀ ਪੂਰਾ ਹੋਣਾ ਤਾਂ ਤੂੰ ਗੁਰੂ ਦਾ ਦਰ ਛੱਡ ਕੇ ਹੋਰਾਂ ਦਰਾਂ ਤੇ ਜਾਣਾ ਹੈ ਉਹ ਭਰਮ ਤੇ ਭੈ ਮਹਾਰਾਜ ਕਹਿੰਦੇ ਦੂਰ ਕਰੀਜਾ ਉਹ ਵਾਹਿਗੁਰੂ ਦੀ ਸਮਰੱਥਾ ਦੇ ਕੇ ਆਪਣਾ ਭਰਮ ਤੇ ਭੈ ਦੂਰ ਕਰ ਲੈ
ਹਰ ਕੀ ਵਡਿਆਈ ਦੇਖੋ ਸੰਤੋ
ਪਿਆਰਿਓ ਵਾਹਿਗੁਰੂ ਦੀ ਵਡਿਆਈ ਦੇਖੋ ਕੈਸੀ ਉਹਦੀ ਵੱਡੀ ਵਡਿਆਈ ਹੈ
ਹਰ ਨਿਮਾਣਿਆ ਮਾਨ ਦਿਵਾਏ
ਜਿਹੜੇ ਨਿਮਾਣੇ ਆ ਨਾ ਜਿਨ੍ਹਾਂ ਨੂੰ ਕੋਈ ਮਾਣ ਨੀ ਦਿੰਦਾ ਉਹਨਾਂ ਨੂੰ ਵੀ ਮਾਣ ਦਿੰਦਾ ਐਸੀ ਲਾਲ ਤੁਧ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆਂ ਮੇਰਾ ਮਾਥਾ ਸਦਰ ਧਰੈ ਉਹ ਤਾਂ ਜਿਨ੍ਹਾਂ ਨੂੰ ਕੋਈ ਨੀ ਪੁੱਛਦਾ ਜਾ ਕੇ ਸੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਧਰੈ ਜਿਨ੍ਹਾਂ ਨੂੰ ਲੋਕ ਨੀਵੇਂ ਕਹਿੰਦੇ ਆ ਉਹਨਾਂ ਦੇ ਸੀਸ ਤੇ ਸਦਰ ਧਲਾ ਦਿੰਦਾ ਉਹ ਨੀਵਿਆਂ ਨੂੰ ਵੀ ਉੱਚੇ ਕਰ ਦਿੰਦਾ ਮਹਾਰਾਜ ਕਹਿੰਦੇ ਆ ਉਹਦੀ ਐਸੀ ਵੱਡੀ ਵਡਿਆਈ ਹੈ
ਧਰਤੀ ਚਰਨ ਤਲੇ ਤੇ ਉੱਪਰ ਆਵੇ
ਦੇਖੋ ਧਰਤੀ ਪੈਰਾਂ ਚ ਹੁੰਦੀ ਹੈ ਪਰ ਚਰਨ ਧੂੜ ਬਣ ਕੇ ਮੱਥੇ ਤੇ ਲੱਗਦੀ ਉੱਪਰ ਆ ਜਾਂਦੀ ਹੈ ਸਤਿਗੁਰੂ ਮਹਾਰਾਜ ਕਹਿੰਦੇ ਦੇਖੋ ਧਰਤੀ ਪੈਰਾਂ ਥੱਲੇ ਹੈ ਨਾ ਪੈਰਾਂ ਥੱਲੇ ਲਿਤਾੜ ਗਈ ਹੈ ਨੀਵੀ ਆ ਪਰ ਜੇ ਨਿੰਨੀ ਨਿਮਰਤਾ ਹੈ ਉਨੀ ਉੱਚੀ ਹੋ ਜਾਂਦੀ ਹੈ ਉਹਨੂੰ ਸਾਰੇ ਚਰਨ ਧੂੜ ਲਾਉਂਦੇ ਆ
ਨਾਨਕ ਸਾਧ ਜਨਾ ਜਗਤ ਆਮ ਸਭ ਪੈਰੀ ਪਾਏ
ਨਿਮਰਤਾ ਚ ਰਹਿੰਦੇ ਆ ਗੁਰਮੁਖ ਬੰਦਗੀ ਕਰਦੇ ਆ ਹਮੇਸ਼ਾ ਉਹ ਵਾਹਿਗੁਰੂ ਦੀ ਸ਼ਰਨ ਵਿੱਚ ਰਹਿੰਦੇ ਆ ਉਹਨਾਂ ਦੀ ਨਿਮਰਤਾ ਕਰਕੇ ਪਰਮੇਸ਼ੁਰ ਉਹਨਾਂ ਨੂੰ ਉੱਚੀਆਂ ਕਰ ਦਿੰਦਾ ਸਾਰਾ ਸੰਸਾਰ ਉਹਨਾਂ ਦੇ ਚਰਨੀ ਪਾ ਦਿੰਦਾ ਸਾਰਾ ਸੰਸਾਰ ਉਹ ਗੁਰਮੁਖਾਂ ਅੱਗੇ ਝੁਕਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਪਾਪ ਨੂੰ ਸ਼ਬਦ ਦੁਆਰਾ ਸਿੱਖਿਆ ਬਖਸ਼ੀ ਹੈ ਕਿ ਵਾਹਿਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਕੱਚਿਆਂ ਦੇ ਦਰ ਤੇ ਨਹੀਂ ਜਾਣਾ ਗੁਰੂ ਦਾ ਦਰ ਛੱਡ ਕੇ ਹੋਰ ਭੇਖੀਆਂ ਦੇ ਦਰਾਂ ਤੇ ਨਹੀਂ ਜਾਣਾ ਪਖੰਡੀਆਂ ਦੇ ਦਰਾਂ ਤੇ ਨਹੀਂ ਜਾਣਾ ਜੋ ਮੰਗੋਗੇ ਗੁਰੂ ਰਾਮਦਾਸ ਦੇ ਦਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਮਿਲਦਾ ਹੈ ਤਿੰਨਾਂ ਲੋਕਾਂ ਦੀ ਕੋਈ ਵਸਤੂ ਨੀ ਜਿਹੜੀ ਮੇਰੇ ਸਤਿਗੁਰੂ ਦੇ ਨਾਮ ਮਿਲੇ ਇੱਛਾ ਪੂਰਵਕ ਸਰਵ ਸੁਖ ਦਾਤਾ ਹਰ ਜਾਤ ਦਸ ਹੈ ਕਾਮ ਧੂਨਾ ਕਿਹੜੀ ਐਸੀ ਵਸਤੂ ਆ ਜਿਹੜੀ ਮੇਰੇ ਸਤਿਗੁਰੂ ਤੋਂ ਨਹੀਂ ਮਿਲਦੀ ਇੱਥੇ ਭਾਵੇਂ ਕੋਈ ਰਾਜ ਮੰਗੇ ਇੱਥੇ ਭਾਵੇਂ ਕੋਈ ਭਗਤੀ ਮੰਗੇ ਇੱਥੇ ਭਾਵੇਂ ਕੋਈ ਸਤਿਗੁਰੂ ਤੋਂ ਮਾਇਆ ਮੰਗੇ ਜੋ ਮੰਗਦਾ ਇੱਥੇ ਮਿਲਦਾ ਪਰ ਲੋੜ ਹੈ ਸਤਿਗੁਰੂ ਦੀ ਸ਼ਰਨ ਵਿੱਚ ਪੈਣ ਦੇ ਗੁਰੂ ਵਾਲੇ ਬਣੀਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਵਰ ਪ੍ਰਭੇ ਆਪੇ ਮੇਲੇ ਦੀ ਬਖਸ਼ੇ ਸਤਿਗੁਰੂ ਕਰਨਗੇ ਸਤਿਗੁਰੂ ਅਤੇ ਸਤਿਗੁਰੂ ਦੀ ਸੰਗਤ ਸਮਰੱਥ ਹੈ ਭੁੱਲਾਂ ਚੁੱਕਾਂ ਦੀ ਖੀਮਾ ਕਰਨਾ ਜੀ
ਹਰ ਕੀ ਵਡਿਆਈ ਦੇਖੋ ਸੰਤੋ ਹਰ ਨਿਮਾਨ ਆ ਮਾਨ ਦਿਵਾਏ ਜੋ ਧਰਤੀ ਚਰਨ ਤਲੇ ਸਾਧ ਜਨਾ ਜਗਤ ਆਮ ਸਭ ਪੈਰੀ ਪਾਏ